ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ 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 ਨਾਮ
ਸਤ ਨਾਮ
ਵਾਹਿਗੁਰੂ,
ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ
ਵਾਹਿਗੁਰੂ,
ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ ਸਾਹਿਬ ਜੀ, ਸਲੋਕ ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁਲ ਗਰਭ ਤਹਿ, ਸੰਚੰਤ ਬਿਖਿਆ ਛਲੰ ਛਿਦਰੰ, ਨਾਨਕ ਬਿਨ ਹਰ ਸੰਗ ਨਾ ਚਾਲਤੇ, राज कपटंग रूप कपटंग धन कपटंग कुल गर्भत है संचंत बिखिया छलंग छितरंग नानक बिन हर संग न चालते ते खंदड़ो की भुल तुम्मा दिसम सोहना आड नाल हंदड़ो मुल नानक साथ ना जुले माया पौड़े चलदिया नाल ना चले सो क्यों संजीए किसका कहो क्या जतन जिसते वंजिए हर विसरिया क्यों त्रिपतावे ना मन रंजिए प्रभु छोड़ अन लागे नरक समझिए कृपाल दयाल नानक पाओ भंजिया प्रभु छोड़ अन लागे नरक समझिया ओहो कृपाल दयाल नानक पाओ भंजिया वाहिगुरु जी का खालसा वाहिगुरु जी की फतेह।
तन तन साहिब श्री गुरु ग्रंथ साहिब जी दी पावन पवित्र हजूरी विच सज बैठे सत संगी जनों आप वडभागी हो सतगुरां दी असीस लैण दे लई मनुखा जन्म नूं सफलाउण दे वास्ते साहिबां दे बख्शिश कीते अमृत वेले दे इलाही फुरमान जो सतगुरां ने सचखंड श्री हरिमंदर साहिब जी विखे अमृत वेले मनुखता दी भलाई वास्ते मनुखता नूं समझाउण दे लई बख्शिश कीते हन उस दी विचार कहण सुनण दे लई पातशाह दी पावन पवित्र गोद विच नतमस्तक हो के अपनियां हाजरियां लवा रहे हो। सतगुरु पातशाह जी अज दे ए इलाही फुरमान जैत सरी दी वार विच सतगुरु पातशाह जी अपार बख्शिश करके सानू उपदेश बख्शिश कर रहे ने। पंजवें गुरुदेव साहिब श्री गुरु अर्जन देव जी महाराज जो श्लोक ते पौड़ियां पातशाह जी दी रसना तो उच्चारण कीतियां हन श्लोक दा विस्थार पौड़ी दे विच कीता जांदा है। पातशाह जी ने अज दे इस इलाही फुरमान दे विच जो समुची मनुखता अनेक प्रकार दे माया दे साधन जटाउण दे लई माया दे पदार्थां दे विचों आनंद प्राप्त करन दे वास्ते अपनी सारी जिंदगी बतीत कर देंदा है और जिस कार्य दे वास्ते परमात्मा ने संसार ते इस नूं भेजे है संसार विच आके अपने फर्जां प्रति अपने धर्म प्रति अपने गुरु प्रति समाज प्रति भी अपना जीवन उन्हां नूं समर्पित होके नहीं बल्कि अपने जीवन दे असली मनोरथ नूं भुल के स्वार्थ दी जिंदगी जीण दे विच बतीत कर देंदा है। ਉਹ ਪਾਤਸ਼ਾਹ ਜੀ ਨੇ ਸਾਨੂੰ ਆਗਾਹ ਕਰਦਿਆਂ ਹੋਇਆਂ ਸਮਝਾਉਂਦਿਆਂ ਹੋਇਆਂ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਨੇ। ਆਓ ਸਮੁੱਚੀ ਸੰਗਤ ਮਾਈ ਭਾਈ ਸ਼ਰਧਾ ਸਤਿਕਾਰ ਸਹਿਤ ਉਚਾਰਨ ਕਰੋ ਜੀ ਸਤਨਾਮ
ਵਾਹਿਗੁਰੂ ਸਾਹਿਬ ਜੀ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤ ਹੈ।
ਸਤਿਗੁਰੂ ਪਾਤਸ਼ਾਹ ਜੀ ਵਾਰ ਦੀ ਦਸਵੀਂ ਪੌੜੀ ਦੇ ਵਿੱਚ ਇਹ ਸ਼ਲੋਕ ਉਚਾਰਨ ਕਰ ਰਹੇ ਨੇ। ਸਤਿਗੁਰਾਂ ਨੇ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤ ਹੈ। ਸਾਹਿਬ ਨੇ ਰਾਜ ਦੀ ਗੱਲ ਕੀਤੀ ਹੈ ਕਿ ਰਾਜ ਜਿਹੜਾ ਛਲ ਰੂਪ ਹੈ। ਰਾਜ ਦੋ ਪ੍ਰਕਾਰ ਦਾ ਹੁੰਦਾ ਹੈ ਔਰ ਰਾਜ ਨੂੰ ਭੋਗਣ ਵਾਸਤੇ ਵੀ ਦੋ ਪ੍ਰਕਾਰ ਦੇ ਰਾਜੇ ਹੋਇਆ ਕਰਦੇ ਨੇ। ਇੱਕ ਉਹ ਰਾਜਾ ਹੈ ਜਿਸ ਨੇ ਜ਼ੋਰ ਜ਼ਬਰ ਦੇ ਨਾਲ ਅਤਿਆਚਾਰ ਕਰਕੇ ਦੂਸਰੇ ਨੂੰ ਪਰਾਧੀਨ ਕਰਕੇ ਆਪਣਾ ਰਾਜ ਸੱਤਾ ਦੀ ਭੁੱਖ ਦੀ ਤ੍ਰਿਪਤੀ ਵਾਸਤੇ ਰਾਜ ਸੱਤਾ ਦੇ ਸੁੱਖ ਪਲਾ ਪਾਲਣ ਦੇ ਵਾਸਤੇ ਔਰ ਰਾਜ ਸੱਤਾ ਦੇ ਵਿੱਚੋਂ ਆਪਣੇ ਜੀਵਨ ਦੇ ਵਿੱਚ ਐਸ਼ ਇਸ਼ਰਤ ਦੀ ਜ਼ਿੰਦਗੀ ਜਿਉਣ ਦੇ ਲਈ ਉਹ ਰਾਜ ਨੂੰ ਹਾਸਲ ਕਰਨ ਦਾ ਯਤਨ ਕਰਦਾ ਹੈ। ਦੂਸਰਾ ਉਹ ਰਾਜਾ ਹੈ ਜਿਸ ਨੇ ਇਸ ਤੋਂ ਅਪੋਜਿਟ ਹੋ ਕੇ ਇਸ ਤੋਂ ਦੂਸਰੀ ਸੋਚ ਲੈ ਕੇ ਸੰਸਾਰ ਦੀ ਸੁਤੰਤਰਤਾ ਦੇ ਲਈ ਸੰਸਾਰ ਦੇ ਸਵੈਮਾਣ ਦੇ ਵਾਸਤੇ ਸੱਭਿਆਚਾਰ ਨੂੰ ਬਰਕਰਾਰ ਰੱਖਣ ਦੇ ਲਈ ਇਸ ਰਾਜ ਸੱਤਾ ਨੂੰ ਪ੍ਰਾਪਤ ਕਰਕੇ ਮਨੁੱਖਤਾ ਨੂੰ ਗੁਰਮਤ ਦੇ ਅਨੁਸਾਰ ਧਰਮ ਦੇ ਅਨੁਸਾਰ ਗੁਰੂ ਆਸ਼ੇ ਦੇ ਅਨੁਸਾਰ ਰਾਜ ਦੇਣ ਦਾ ਸੰਕਲਪ ਕਰਨ ਦੇ ਵਾਸਤੇ ਰਾਜ ਪ੍ਰਾਪਤ ਕਰਦਾ। ਜੋ ਪਹਿਲੀ ਕਿਸਮ ਦਾ ਰਾਜਾ ਹੈ ਜ਼ੋਰ ਜ਼ਬਰ ਕਰਕੇ ਰਾਜ ਪ੍ਰਾਪਤ ਕਰਨ ਵਾਲੇ ਨੂੰ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਔਰ ਧਰਮ ਦੇ ਅਨੁਸਾਰੀ ਔਰ ਜੋ ਧਾਰਮਿਕ ਪੁਰਸ਼ ਨੇ ਰਹਿਬਰੀ ਪੁਰਸ਼ ਨੇ ਉਨ੍ਹਾਂ ਨੇ ਉਸ ਨੂੰ ਕੋਈ ਸਤਿਕਾਰ ਨਹੀਂ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਸੇ ਹੀ ਵਾਰ ਦੇ ਵਿੱਚ ਇੱਕ ਬੜੇ ਪਿਆਰੇ ਬਚਨ ਕਹੇ ਨੇ ਸੁਪਨੇ ਸੇਤੀ ਚਿੱਤ ਮੂਰਖ ਲਾਇਆ ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ ਆਰਜਾ ਗਈ ਵਿਹਾਏ ਧੰਦੇ ਧਾਇਆ ਪੂਰਨ ਭਏ ਨਾ ਕਾਮ ਮੋਹਿਆ ਮਾਇਆ। ਮਾਇਆ ਦੇ ਮੋਹ ਵਿੱਚ ਖਰਚਿਤ ਹੋਇਆ ਮਨੁੱਖ ਔਰ ਸੁਪਨੇ ਮਾਤਰ ਜੋ ਇਹ ਰਾਜ ਭਾਗ ਹੈ ਸੁਖ ਸਾਧਨ ਨੇ ਇਹਨਾਂ ਨੂੰ ਪ੍ਰਾਪਤ ਕਰਨ ਦੇ ਵਾਸਤੇ ਹੀ ਯਤਨ ਕਰਦਾ। ਪਰ ਸਾਹਿਬ ਕਹਿੰਦੇ ਨੇ ਐਸੋ ਰਾਜ ਨਾ ਕਿਤੇ ਕਾਜ ਜਿਤ ਨਹਿ ਤ੍ਰਿਪਤਾਏ। ਔਰ ਪਾਤਸ਼ਾਹ ਕਹਿੰਦੇ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਵਾ ਨਰਕ ਘੋਰ ਕਾ ਦੁਆਰਾ। ਤੇ ਪਾਤਸ਼ਾਹ ਜੀ ਦੇ ਬੜੇ ਪਿਆਰੇ ਬਚਨ ਹਨ। ਇਸ ਲਈ ਇਨ੍ਹਾਂ ਵਿਸ਼ਿਆਂ ਵਿਕਾਰਾਂ ਦੇ ਵਾਸਤੇ ਵੀ ਰਾਜ ਦੀ ਪ੍ਰਾਪਤੀ ਕਰਨ ਦੇ ਵਾਸਤੇ ਮਨੁੱਖ ਯਤਨ ਕਰਦਾ ਹੈ। ਔਰ ਜੋ ਗੁਰੂ ਨੇ ਸਿਧਾਂਤ ਬਖਸ਼ਿਸ਼ ਕੀਤਾ ਸਾਨੂੰ ਜੋ ਇਤਿਹਾਸਕਾਰਾਂ ਨੇ ਕਹਿੰਦੇ ਐਸੇ ਰਾਜੇ ਦੀ ਕੋਈ ਜ਼ਰੂਰਤ ਨਹੀਂ ਹੈ। ਜਿਹੜਾ ਰਾਜਾ ਨਿਆਂਕਾਰੀ ਨਹੀਂ ਹੈ ਜਿਹੜਾ ਰਾਜਾ ਨਿਆਂ ਨਹੀਂ ਕਰਦਾ ਹੈ ਉਸ ਰਾਜੇ ਨੂੰ ਤੇ ਇਤਿਹਾਸ ਨੇ ਲਾਨਤਾਂ ਪਾਈਆਂ ਹਨ। ਵਾਸਤਵ ਦੇ ਵਿੱਚ ਪਾਤਸ਼ਾਹ ਨੇ ਉਸ ਰਾਜੇ ਨੂੰ ਮੂਰਖ ਦੀ ਪਦਵੀ ਦਿੱਤੀ ਹੈ। ਵਿਦਵਾਨਾਂ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ਨੇ। ਮੈਂ ਬਹੁਤ ਸਮਾਂ ਹੋਇਆ ਉਦੋਂ ਪੜ੍ਹੇ ਇੱਕ ਗ੍ਰੰਥ ਦੇ ਵਿੱਚ ਵਿਚਾਰ ਗੁਰਮੁਖਾਂ ਪਿਆਰਿਆਂ ਦੇ। ਉਹ ਕਹਿੰਦੇ ਪੂਤ ਵਹੀ ਮਰ ਜਾਏ ਜੋ ਕੁੱਲ ਕੋ ਦਾਗ ਲਗਾਵੇ। ब्राह्मण सो मर जाए हाथ ले मदरा पियाए बेनयाव राजा मरे एते मरे न रोइए बेताल कहे विक्रम सुनो एते मरे न रोइए कि पूत वही मर जाए जो कुल को दाग लगावे वो पुत दे मर जाण दा कोई अफसोस नहीं जिहड़ा कुल नू दाग लगाउण वाला होवे उस धार्मिक व्यक्ति दा चाहे वह पंडित है चाहे ग्रंथी है चाहे मौलवी है चाहे पादरी है कोई भी धर्म का प्रचार करने वाला मनुख आप लोगों नू अपने हत्थां विच लैके नशे पियाए नशियां दी वंड करे उसनू कहा है कि ब्राह्मण सो मर जाए हाथ ले मदरा पियाए अपने हत्थां विच लैके दूसरे नू शराब पियाए नशे पियाए बेनयाव राजा मरे ते जिहड़ा राजा बेनयाव है न्यायकारी राजा नहीं सारक तावली दे विच जां होर भी विचारवान ग्रंथा ने बड़े प्यारे अपने हिरदे वेदक जो शब्द ने उन्हां दे बड़े प्यारे बचन कहे ने वो कहिंदे जिसे न्याय अधिकार को करे न न्याय विचार इसे न्याय अधिकार को रहे न आद आकार जिसनू मालिक ने न्याय करन दा अधिकार दिता है जिसनू न्याय करन दे वास्ते परमात्मा ने बल बख्शिश कीता है अगर वह विचार के न्याय नहीं करता बेनियाम है प्रजा दे नाल इंसाफ नहीं करता सतगुरु पातशाह गुरु नानक साहब जी जिस समय बाबर दे पास गए ने दातार जी ते उस समय बाबर ने गुरु नानक साहब जी नूं बेनती कीती सतगुरु जी मैनू कोई तुसी उपदेश बख्शिश करो मैनू धर्म दा समझाउणा करो मेरा राज जिहड़ा है वह प्रजा दे वास्ते सुखदायक हो सके पातशाह गुरु नानक साहब जी ने यह वचन कहे सी कि भाई धर्म दा नियाम करना है बजुर्गां दी सेवा करनी है सियाणियां दी सेवा बजुर्गां दी सेवा करनी है गरीब दे नाल वंड के छकना है और खुदाए दी बंदगी करनी है खुदाए दी बंदगी करनी गरीब दे नाल वंड के छकना प्रजा दे नाल नियाम करना बजुर्गां दी सेवा करनी इहदे नाल तेरा राज जिहड़ा है ना अस्तित रहेगा इहदे नाल तेरा जिहड़ा नियामशाली सुभाव है वह बनिया रहेगा पर जदों असी देखदे हां कि जो नियाम करन वाले राजे ने उही प्रजा दे उत्ते जुलम ढाउणा शुरू कर देण भाई साहब भाई कवि संतोख सिंह जी ने भी बड़े प्यारे शब्द लिखे ने समय की घाट है भाई साहब भाई गुरदास जी भी कहिंदे ने बाहर तो भज के कोई किले विच चले जाए कि मेरी जान बच जाएगी किले विच गए हुए मनुख नू राजा कतल कर देवे ते दसो उहदा फिर थां कित्थे है आप जी हुणे सतगुरु जी दे पवित्र पुरब मना के हटे हो ना ते भाई साहब भाई गुरदास जी ने बड़े प्यारे शब्द कहे ने कि राजा जिहड़ा ना प्रजा दी खेती रूपी वाड़ हुंदी है राजे पाप कमावंदे उल्टी वाड़ खेत कौ खाई जिहड़ी वाड़ खेती दी राखी वास्ते है अगर ओही खेती नूं खाना शुरू कर देवे ते फिर ते खेती दा कौन राखा होवेगा खेती दा फिर बचाव नहीं है जे राखे ही देश नूं लुटना शुरू कर देन ते उस देश दा की बनेगा कुछ नहीं बन सकेगा खुदा उहदा राखा है आप जी नूं सारियां नूं याद होना है ए जिस समय अजे हिंदुस्तान आजाद नहीं ना होया सी ते हिंदुस्तान दी आजादी दे वास्ते सिखां ने 97% कुर्बानियां कीतियां सी और उस समय जदों राज सत्ता हासिल हो गई ते कलकत्ते विच एक कांग्रेस दी कानफ्रेंस होई सी उस कानफ्रेंस दे विच ए निर्णय लिया गया सी कि देश विच कोई ऐसा कानून पास नहीं किया जाएगा जिहड़ा सिखां नूं मंजूर ना होवे। इतिहास तुहाडे सामने, जिहड़ा सिखां नूं मंजूर ना होवे उह कोई कानून पास नहीं किया जाएगा। ते जदों सत्ता हासिल कर ली फिर नियाम की दिता सिखां नूं, कहिंदे इह जराइम पेशा कौम है, इहदे ते सख्त नजर रखी जाए। और तुहानू अंकड़े याद होणगे, 1984 दे विच जिहड़े देश दे अंकड़े सी ना अनाज भंडार दे, उहदे विच 86% हिस्सा केवल पंजाब दा सी। जितने भी सारे गोदाम ने ना अनाज दे, सारे हिंदुस्तान दे अनाज विच 86% हिस्सा केवल पंजाब दा सी। ते पंजाब नूं नियाम की मिलिया, पंजाब नूं शाबाश की दित्ती गई, पंजाब दी नौजवानी कतल कर दित्ती गई, पंजाब दे धार्मिक अस्थान ढा दित्ते गए, हरिमंदर साहिब जी दे उत्ते तोपां ते टैंकां नाल हमला कीता गया, करवाया गया, अकाल तख्त नूं नेस्तो नबूद कीता गया, 37 गुरु के घरां दे उत्ते हमला कीता गया, और लखां दी गिनती विच नौजवान बच्चे बच्चियां बेपत कीतियां गईयां, छोटे छोटे बच्चियां नूं स्टोपां ते रख के साड़ दित्ता गया। सानूं इह नियाम मिलिया जिन्हां ने 86% अनाज भंडार शुरू कीता, और वो अनाज अज भी हालत है। पिछे जे बच्ची ने एक बयान भी दिता सी, सारी संगत ने सिखां ने सलाया सी पार्टी तो उपर उठ के, अनाज जेड़े ने वो सड़ रहे ने, गल रहे ने, ते दूसरे पासे हिंदुस्तान दे विच करोड़ां दी गिनती विच लोक भुखे मर रहे ने, फुटपाथां ते अपनी जिंदगी बतीत कर रहे ने। कि यह न्याय है? ऐसे राजे नूं क्या ने बेन्याम राजा मरे? जिहड़ा न्याम करन वाला नहीं है, जिसनूं न्याय करन दा अधिकार दिता गया, अगर वह मर जांदा है ते उसके मरण ते कोई अफसोस नहीं। बेताल कहे विक्रम सुने तब नींद पर सोई है, कहिंदा फिर खुली नींद लैके सौना चाहिदा, बेफिक्र होके सौना चाहिदा। जदों ऐसा कलंकी पुत्र मर जाए, ऐसा धर्मी पुरश मर जाए, ऐसा राजा मर जाए, इसलिए राज नूं प्राप्त करन दे वास्ते पता नहीं किन्नियां कदे कतल कीते जांदे ने। साडा हिंदुस्तान दा जिहड़ा इतिहास ना, राज दी सत्ता दे वास्ते पिता नूं कैद विच कीता गया, पुत्रां नूं उहनां नूं वी मरवा दित्ता गया, भैणां नूं मरवा दित्ता गया, भाइयां नूं मरवा दित्ता गया, पुत्रां नूं वी बख्शिया नहीं है। इह राज सत्ता प्राप्त करन वास्ते है। पर सतगुरु महाराज सच्चे पातशाह जी कहिंदे इसे राज दी जरूरत नहीं, ते राज किहो जिहा होना चाहिदा। भाई साहिब भाई गुरदास जी ने ना बड़े प्यारे बचन कहे ने, राजनीत प्रीत परजा की सुख है सख, राजनीत प्रीत परजा की सुख है सुख, पूर्ण मनोथ सफल सब काज है। ओ सफल राजा है जेड़ा परजा दी सुख सुखे, परजा नाल प्रीत करे, धर्म दे नाल प्रीत करे, धर्म दे उत्ते जिसकी आस्था होवे, और ऐसे राज दी जरूरत है। राजे होए ने, भाई साहब ने भी जिक्र किया, भगत वड्डा राजा जन कहे गुरमुख माया विच उदासी। राजे जनक नूं भगत भी किया ते राजा भी है, राजा की ते भगत की। पर जिहड़ा अपने फर्जां प्रति जागरूक है, परजा दे नाल नियाम करदा है ना, उस नूं भगत भी कहा जांदा है। भाई साहब जी ने भी बचन लिखे ने ना, नवाब दौलत खां नूं भला कहा, दौलत खां राजा भला होवा जिंद पीर अविनाशी। कहिंदे राजा दौलत खां भला होया, होवा जिंद पीर अविनाशी, वह पीर दी पदवी दित्ती उस नूं, क्योंकि उसने गुरु नानक दी संगत दे विच्चों ये जीवन जाच प्राप्त कर ली, राज दा ढंग प्राप्त कर लिया। ਨੌਸ਼ੇਰਵਾ ਦੀ ਇੱਕ ਸਾਖੀ ਆਉਂਦੀ ਹੈ ਜਿਸ ਨੇ ਨਿਆਂ ਦਿੱਤਾ ਪਰਜਾ ਨੂੰ ਆਪਣੇ ਹੱਥ ਕੱਟ ਕੇ ਰੱਖ ਦਿੱਤੇ ਕਿ ਮੇਰੇ ਕੋਲੋਂ ਵੀ ਗਲਤੀ ਹੋਈ ਹੈ ਤੇ ਮੈਂ ਵੀ ਉਸ ਗਲਤੀ ਦੇ ਕਾਰਨ ਆਪਣੇ ਆਪ ਨੂੰ ਸਜ਼ਾ ਦੇਣਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖੋ। ਇੱਕ ਬੁੱਢੜੇ ਗਰੀਬ ਦੀ ਜਿਹੜਾ ਬਿਲਕੁਲ ਬਜ਼ੁਰਗ ਹੈ, ਇੱਕ ਉਹਦੇ ਨਾਲ ਛੋਟਾ ਜਿਹਾ ਪੋਤਰਾ ਏ, ਘਰ ਵਿੱਚ ਕੋਈ ਅਨਾਜ ਨਹੀਂ। ਰਾਜੇ ਨੇ ਆਪਣਾ ਭੰਡਾਰਾ ਖੋਲ੍ਹ ਦਿੱਤਾ ਕਿ ਜਿਹਦੇ ਕੋਈ ਅਨਾਜ ਨਹੀਂ ਜਿੰਨਾ ਮਰਜ਼ੀ ਇੱਥੋਂ ਬੰਨ ਕੇ ਲੈ ਜਾਏ। ਤੇ ਕਿਤੇ ਸਾਡੇ ਦੇਸ਼ ਤੇ ਐਸੀ ਹਾਲਤ ਆ ਜਾਏ ਨਾ ਤੇ ਉਹ ਇਹ ਨਹੀਂ, ਉਹ ਤੇ ਕਹਿਣਗੇ ਜਿੰਨਾ ਲੋਕਾਂ ਦੇ ਕੋਲੋਂ ਸਾਰਾ ਖੋਹ ਲਿਆ ਇਕੱਠਾ ਕਰ ਲਿਓ। ਉਲਟੀ ਗੱਲ ਚੱਲਦੀ ਹੈ ਨਾ, ਕਹਿੰਦੇ ਜਿੰਨਾ ਮਰਜ਼ੀ ਕੋਈ ਬੰਨ ਕੇ ਲੈ ਜਾਏ। ਜਦੋਂ ਮੈਂ ਸਕੂਲ ਵਿੱਚ ਪੜ੍ਹਦਾ ਸੀ ਨਾ ਉਦੋਂ ਇਹ ਬੁੱਢੇ ਦੀ ਕਹਾਣੀ ਵੀ ਆਉਂਦੀ ਸੀ। ਕਹਿੰਦੇ ਉਸ ਬਜ਼ੁਰਗ ਨੇ ਪੰਡ ਭਾਰੀ ਪਾ ਲਈ, ਪੋਤਰਾ ਬਿਲਕੁਲ ਨਾਲ ਛੋਟਾ ਹੈ ਨਾ ਉਹ ਤੋਂ ਚੁੱਕੀ ਜਾਂਦੀ ਹੈ ਨਾ ਬਜ਼ੁਰਗ ਤੋਂ ਚੁੱਕੀ ਜਾਂਦੀ ਹੈ। ਬੜੇ ਲਾਚਾਰ ਹੋ ਗਏ, ਪੰਡ ਭਾਰੀ ਹੈ ਚੁੱਕੀ ਨਹੀਂ ਗਈ। ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪ ਭੇਸ ਬਦਲ ਕੇ ਥੋੜਾ ਜਿਹਾ ਉਹ ਪੰਡ ਸਿਰ ਤੇ ਚੁੱਕੀ, ਉਸ ਬਜ਼ੁਰਗ ਦੇ ਘਰ ਵਿੱਚ ਜਾ ਕੇ ਉਹ ਅਨਾਜ ਦੀ ਪੰਡ ਸੁਣ ਕੇ ਸੁੱਟ ਕੇ ਆਇਆ। ਇਹ ਰਾਜੇ ਦਾ ਫਰਜ਼ ਹੈ, ਇਹ ਰਾਜੇ ਦਾ ਕਰਤੱਵ ਹੈ ਕਿ ਉਹ ਪਰਜਾ ਦੀ ਰਾਖੀ ਵਾਸਤੇ ਆਪਾਂ ਵੀ ਕੁਰਬਾਨ ਕਰ ਦੇਵੇ। ਪੰਥ ਦੇ ਸਤਿਕਾਰਤ ਗਿਆਨੀ ਸੰਤ ਸਿੰਘ ਜੀ ਮਸਕੀਨ ਵਿਦਿਆ ਮਾਰਤੰਡ ਪੰਥ ਰਤਨ, ਉਨ੍ਹਾਂ ਨੇ ਇੱਕ ਗੱਲ ਕਹੀ, ਕਹਿੰਦੇ ਜਿਹੜੇ ਰਾਜੇ ਨੇ ਨਾ ਉਹ ਪਰਜਾ ਦੇ ਚੌਂਕੀਦਾਰ ਨੇ। ਗੱਲ ਕਹੀ ਉਨ੍ਹਾਂ ਨੇ, ਜਿਵੇਂ ਚੌਂਕੀਦਾਰ ਕਿਸੇ ਘਰ ਦੀ ਰਖਵਾਲੀ ਕਰਨ ਵਾਲਾ ਹੁੰਦਾ ਹੈ ਨਾ, ਤੇ ਚੌਂਕੀਦਾਰ ਦੀ ਡਿਊਟੀ ਹੁੰਦੀ ਹੈ ਉਸ ਘਰ ਦੀ ਰਖਵਾਲੀ ਕਰਨੀ, ਕੋਈ ਚੋਰ ਉਚੱਕਾ ਨਾ ਆ ਜਾਏ। ਤੇ ਕਹਿੰਦੇ ਰਾਜੇ ਦੀ ਪਦਵੀ ਵੀ ਚੌਂਕੀਦਾਰ ਦੇ ਤਰ੍ਹਾਂ ਉਹ ਦੇਸ਼ ਦਾ ਰਾਖਾ ਹੁੰਦਾ, ਉਹ ਦੇਸ਼ ਦੀ ਸੰਭਾਲ ਕਰਨ ਵਾਲਾ ਹੁੰਦਾ ਹੈ। ਇਸ ਕਰਕੇ ਉਹਨੂੰ ਵੀ ਓਨਾ ਹੀ ਸਤਿਕਾਰ ਦੇਣਾ ਚਾਹੀਦਾ ਤਾਂ ਕਿ ਉਹਦੇ ਮਨ ਵਿੱਚ ਹੰਕਾਰ ਨਾ ਆ ਜਾਏ। ਇਸ ਲਈ ਸਾਹਿਬ ਕਹਿੰਦੇ ਰਾਜ ਕਪਟੰ, ਇਹ ਜੋ ਰਾਜ ਹੈ ਨਾ ਇਹ ਛਲ ਰੂਪ ਹੈ, ਹਮੇਸ਼ਾ ਨਹੀਂ ਰਹਿਣ ਵਾਲਾ। ਅੱਜ ਦਾ ਰਾਜਾ ਕੱਲ ਨੂੰ ਭਿਖਾਰੀ ਹੋ ਸਕਦਾ, ਅੱਜ ਦਾ ਭਿਖਾਰੀ ਕੱਲ ਨੂੰ ਬਾਦਸ਼ਾਹ ਬਣ ਸਕਦਾ ਹੈ। ਔਰ ਇਹ ਤੇ ਮੇਰੇ ਸਤਿਗੁਰੂ ਦੀ ਲੀਲਾ ਹੈ ਨਾ, ਇਹ ਤੇ ਮੇਰੇ ਪਾਤਸ਼ਾਹ ਜੀ ਦੇ ਚੋਜ ਨੇ, ਸਤਿਗੁਰੂ ਪਾਤਸ਼ਾਹ ਜੀ ਦੇ ਕਰਤੱਵ ਨੇ, ਲੀਲਾ ਹੈ। ਖਿਨ ਮੈਂ ਨੀਚ ਕੀਟ ਕੌ ਰਾਜ, ਇੱਕ ਛਿਨ ਵਿੱਚ ਜਿਹੜਾ ਕੀੜੇ ਦੀ ਤਰ੍ਹਾਂ ਹੈ ਨਾ ਉਸ ਨੂੰ ਵੀ ਰਾਜਾ ਬਣਾ ਦਿੰਦਾ ਹੈ। ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸੁਆਹ, ਲਸ਼ਕਰਾਂ ਦੇ ਮਾਲਕਾਂ ਨੂੰ ਖਿਨ ਵਿੱਚ ਸੁਆਹ ਕਰ ਦਿੰਦਾ ਹੈ। ਕੀੜਿਆਂ ਵਰਗੇ ਜਿਹੜੇ ਲਤਾੜੇ ਜਾਣ ਵਾਲੇ ਮਨੁੱਖ ਨੇ ਉਨ੍ਹਾਂ ਨੂੰ ਬਾਦਸ਼ਾਹ ਬਣਾ ਦਿੰਦਾ। ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ, ਉਹ ਕਿਸੇ ਤੋਂ ਡਰਦਾ ਨਹੀਂ, ਕਿਸੇ ਦੇ ਭੈ ਵਿੱਚ ਨਹੀਂ ਹੈ, ਜੋ ਉਸ ਨੂੰ ਚੰਗਾ ਲੱਗਦਾ ਉਹ ਕਰ ਲੈਂਦਾ। ਇਸ ਕਰਕੇ ਇਸ ਤੇ ਹੰਕਾਰ ਕਰਨਾ ਪਾਤਸ਼ਾਹ ਕਹਿੰਦੇ ਸ਼ੋਭਦਾ ਨਹੀਂ, ਇਹ ਛਲ ਰੂਪ ਹੈ। ਇਹ ਜਿਹੜਾ ਰੂਪ ਹੈ ਨਾ ਸੁੰਦਰਤਾ, ਇਹ ਵੀ ਛਲ ਰੂਪ ਹੈ, ਇਹ ਵੀ ਹਮੇਸ਼ਾ ਨਹੀਂ ਬਣੀ ਰਹਿਣ ਵਾਲੀ। ਅੱਜ ਜਿਸ ਤਨ ਦੇ ਉੱਤੇ ਸੁੰਦਰਤਾ, ਕੱਲ ਨੂੰ ਉਸੇ ਤਨ ਦੇ ਉੱਤੇ ਝੁਰੜੀਆਂ ਪੈ ਜਾਣੀਆਂ ਨੇ। ਔਰ ਗ੍ਰੰਥਾਂ ਨੇ ਤੇ ਬੜੇ ਲੰਬੇ ਲੰਬੇ ਸ਼ਬਦ ਲਿਖੇ ਨੇ, ਧਨ ਕਪਟੰ, ਇਸ ਧਨ ਜਿਹੜੀ ਮਾਇਆ ਇਹ ਵੀ ਕਪਟ ਛਲ ਰੂਪ ਦੇ ਵਿੱਚ ਹੈ, ਇਸ ਧਨ ਵੀ ਛਲ ਰੂਪ ਹੈ, ਰਾਜ ਵੀ ਛਲ ਰੂਪ ਹੈ, ਰੂਪ ਵੀ ਛਲ ਰੂਪ ਹੈ, ਕੁੱਲ ਗਰਬਤ ਹੈ। ਇਹ ਜਿਤਨਾ ਵੀ ਸਾਰਾ ਹੈ ਨਾ, ਇਹ ਜਿਨ੍ਹਾਂ ਦੇ ਕਰਕੇ ਹੰਕਾਰ ਕਰਦਾ, ਰਾਜ ਦਾ ਹੰਕਾਰ ਹੈ, ਰੂਪ ਦਾ ਹੰਕਾਰ ਹੈ। ਭਗਤ ਕਬੀਰ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ, ਬੁੱਤ ਪੂਜ ਪੂਜ ਹਿੰਦੂ ਮੂਵੇ, ਤੁਰਕ ਮੂਵੇ ਸਿਰਨਾਈ। ਔਰ ਉੱਥੇ ਸ਼ਬਦ ਇਹ ਵੀ ਆਉਂਦਾ ਹੈ, ਰੂਪ ਦੇਖ ਦੇਖ ਨਾਰੀ, ਆਪਣੀ ਸੁੰਦਰਤਾ ਨੂੰ ਦੇਖ ਕੇ ਹੰਕਾਰ ਕਰਨ, ਆਪਣੇ ਧਨ ਨੂੰ ਦੇਖ ਕੇ ਹੰਕਾਰ ਕਰਨ, ਇਹ ਤੇ ਸਾਰੇ ਛਲ ਰੂਪ ਨੇ। ਤੇ ਛਲ ਜਿਹੜਾ ਹੁੰਦਾ ਹੈ ਨਾ ਉਹਦੀ ਕੋਈ ਪਾਇਆ ਨਹੀਂ ਹੁੰਦੀ, ਅਨਸਥਿਰ ਹੁੰਦਾ ਹੈ, ਜਿਸ ਨੂੰ ਅਸੀਂ ਛਲਾਵਾ ਕਹਿ ਦਿੰਦੇ। ਇੱਥੇ ਗੱਲ ਹੋਰ ਉੱਥੇ ਹੋਰ ਹੋ ਗਈ। ਇਸ ਕਰਕੇ ਸਾਰਾ ਕੁਝ ਛਲ ਰੂਪ ਹੈ।
ਸਚੰਤ ਬਿਖਿਆ ਛਲੰ ਛਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ।
ਪਾਤਸ਼ਾਹ ਕਹਿੰਦੇ ਨੇ ਇਹ ਸਚੰਤ ਬਿਖਿਆ ਛਲੰ ਛਿਦਰੰ, ਇਹ ਜਿਹੜੀ ਮਾਇਆ ਹੈ ਨਾ, ਇਹਨਾਂ ਨੂੰ ਇਕੱਤਰ ਕਰਨ ਵਾਲੇ, ਬਿਖਿਆ ਤੋਂ ਭਾਵ ਮਾਇਆ ਹੈ, ਪਦਾਰਥ ਨੇ, ਇਹਨਾਂ ਨੂੰ ਮਨੁੱਖ ਇਕੱਤਰ ਕਰਦੇ ਧੋਖੇ ਧੜੀ ਕਰਕੇ, ਛਲ ਕਰਕੇ, ਕਿਸੇ ਨੂੰ ਦੁੱਖ ਦੇ ਕੇ, ਕਿਸੇ ਨੂੰ ਉਸ ਦੇ ਨਾਲ ਬੁੱਧੂ ਬਣਾ ਕੇ, ਕਿਸੇ ਦੇ ਨਾਲ ਕੋਈ ਲੁੱਟ ਖੋਹ ਕਰਕੇ ਕਰਦੇ। ਤੇ ਪਾਤਸ਼ਾਹ ਕਹਿੰਦੇ ਯਾਦ ਰੱਖ, ਬਿਨ ਹਰ ਸੰਗ ਨਾ ਚਾਲਤੇ, ਬਿਨਾਂ ਹਰੀ ਪਰਮਾਤਮਾ ਤੋਂ ਇਹ ਨਾਲ ਨਹੀਂ ਜਾਣ ਵਾਲੇ, ਇਹ ਨਾ ਧਨ ਨੇ ਜਾਣਾ ਹੈ, ਨਾ ਰੂਪ ਨੇ ਜਾਣਾ ਹੈ, ਨਾ ਇਹ ਮਾਇਆ ਨੇ ਜਾਣਾ, ਕਿਸੇ ਨੇ ਵੀ ਨਾਲ ਨਹੀਂ ਜਾਣਾ ਹੈ ਤੇਰੇ, ਕਿਉਂਕਿ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣ, ਮਾਇਆ ਰੰਗ ਕੁਸੰਭ ਖਿਨਮੈ ਲੈ ਜਾਵਣ, ਰੰਗ ਕੁਸੰਭ ਖਿਨਮੈ ਲੈ ਜਾਵਣਾ, ਕੁਸੁੰਬੇ ਦਾ ਰੰਗ ਹਮੇਸ਼ਾ ਨਹੀਂ ਰਹਿੰਦਾ ਹੈ, ਦੇਖਣ ਨੂੰ ਬੜਾ ਸੁੰਦਰ ਲੱਗਦਾ ਤੇ ਤੁਸੀਂ ਘੜੀ ਕੁ ਬਾਅਦ ਦੇਖੋ ਤੇ ਉਹ ਸਾਰਾ ਉਹਦਾ ਰੰਗ ਖਤਮ ਹੋ ਜਾਂਦਾ। ਇਸ ਲਈ ਸਤਿਗੁਰੂ ਜੀ ਕਹਿੰਦੇ ਇਹ ਨਾਲ ਨਹੀਂ ਚੱਲਣ ਵਾਲੀਆਂ ਵਸਤੂਆਂ, ਇਹਨਾਂ ਨੂੰ ਦੇਖ ਕੇ ਕਿਉਂ ਹੰਕਾਰ ਕਰਦਾ, ਸਾਥ ਨਾ ਜੁਲਈ ਮਾਇਆ, ਇਹ ਮਾਇਆ ਸਾਥ ਜਾਣ ਵਾਲੀ ਨਹੀਂ, ਜਿਹਨੂੰ ਤੂੰ ਇਹ ਛਲ ਕਰਕੇ ਧੋਖਾ ਕਰਕੇ ਇਕੱਤਰ ਕਰ ਰਿਹਾ ਹੈ।
ਇਹ ਖੰਦੜੋ ਕੇ ਭੁੱਲ ਤੁਮਾ ਦਿਸਮ ਸੋਹਣਾ।
ਕਹਿੰਦੇ ਪਾਤਸ਼ਾਹ ਜੀ ਇਹ ਮਾਇਆ ਦੇ ਤੇ ਬੜੇ ਚੋਜ ਤਮਾਸ਼ੇ ਨੇ, ਮੜੇ ਮਾਇਆ ਦੇ ਜਿਹੜੇ ਬੜੇ ਪਸਾਰੇ ਨੇ, ਮਾਇਆ ਦੇ ਨਾਲ ਅਨੇਕਾਂ ਸੁੱਖ ਸਾਧਨ ਨੇ, ਜੀਵਨ ਵਾਸਤੇ ਅਨੇਕਾਂ ਸਹੂਲਤਾਂ ਪ੍ਰਾਪਤ ਹੁੰਦੀਆਂ ਨੇ। ਤੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਜਿਤਨਾ ਕੁਝ ਵੀ ਤੂੰ ਦੇਖਦਾ ਹੈ ਨਾ, ਮਾਇਆ ਕੀ ਸ਼ੋਭਾ ਚਾਰ ਦਿਹਾੜੇ, ਇਹ ਤਾਂ ਚਾਰ ਦਿਨਾਂ ਦੀ ਸ਼ੋਭਾ ਹੈ, ਔਰ ਜਿਤਨੇ ਸੁੰਦਰ ਰਾਗ ਰੰਗ ਦੇਖਦੇ ਆ ਮਾਇਆ ਦੇ ਕਾਰਨ, ਇਹ ਐਓ ਨੇ ਤੇ ਖੰਦੜੋ ਕੀ ਭੁੱਲ, ਇਹ ਤਾਂ ਤੇਰੀ ਭੁੱਲ ਹੈ ਜਿਹੜਾ ਦੇਖ ਰਿਹਾ। ਤੁਮਾ ਦਿਸਮ ਸੋਹਣ, ਤੁਮਾ ਜਿਹੜਾ ਹੁੰਦਾ ਹੈ ਨਾ, ਇਹ ਦੇਖਣ ਨੂੰ ਬਹੁਤ ਸੁੰਦਰ ਲੱਗਦਾ ਹੈ। ਆਪਨੇ ਬਹੁਤਿਆਂ ਨੇ ਤੁਮੇ ਦੇਖੇ ਹੋਣੇ, ਬਹੁਤਿਆਂ ਨੇ ਨਹੀਂ ਵੀ ਦੇਖੇ। ਇਹ ਖੁਸ਼ਕ ਇਲਾਕੇ ਦੇ ਵਿੱਚ ਹੁੰਦੇ ਨੇ ਤੁਮੇ, ਜਿੱਥੇ ਕੋਈ ਜ਼ਿਆਦਾ ਪਾਣੀ ਦਾ ਪ੍ਰਬੰਧ ਨਹੀਂ ਨਾ, ਉੱਥੇ ਤੁਮੇ ਦੀਆਂ ਵੇਲਾਂ ਬਹੁਤ ਵੱਡੀਆਂ ਵੱਡੀਆਂ ਹੋ ਜਾਂਦੀਆਂ। ਰਾਜਸਥਾਨ ਵੱਲੋਂ ਇਹ ਬਹੁਤ ਸਾਰੇ ਤੁਮੇ ਇੱਥੇ ਵੀ ਆਉਂਦੇ ਨੇ, ਅਨੇਕਾਂ ਦਵਾਈਆਂ ਵਿੱਚ ਪਾਉਂਦਾ। ਵੈਸੇ ਬਹੁਤ ਇਹ ਗੁਣਾਂ ਦਾ ਭਰਪੂਰ ਹੈ ਤੁਮਾ, ਪਰ ਬਾਹਰੋਂ ਬਹੁਤ ਸੁੰਦਰ ਲੱਗਦਾ ਹੈ। ਪਰ ਜੇ ਕੋਈ ਇਸ ਨੂੰ ਸੁੰਦਰ ਜਾਣ ਕੇ ਕਵੇ ਕਿ ਮੈਂ ਇਸ ਤੋਂ ਬਹੁਤ ਸਾਰਾ ਧਨ ਇਕੱਤਰ ਕਰ ਲੈਣਾ, ਫਿਰ ਉਸ ਨੂੰ ਨਿਰਾਸ਼ ਹੋਣਾ ਪੈਂਦਾ। ਭਗਤ ਕਬੀਰ ਜੀ ਨੇ ਵੀ ਬੜੀ ਪਿਆਰੀ ਉਦਾਹਰਣ ਦਿੱਤੀ ਹੈ, ਬਾਹਰ ਧੋਤੀ ਤੁੰਬੜੀ ਅੰਦਰ ਵਿਸ ਨਿਕੋਰ। ਕਹਿੰਦੇ ਉਹ ਜਿਹੜੀ ਧੋਤੀ ਹੋਈ ਤੁੰਬੜੀ ਹੈ ਨਾ, ਤੁੰਮੀ ਆ ਜਾਂ ਤੁੰਮਾ ਹੈ, ਬਾਹਰੋਂ ਬਹੁਤ ਸੁੰਦਰ ਲਿਸ਼ਕਦਾ, ਉਸ ਨੂੰ ਧੋ ਦਿਓ, ਪਰ ਉਹਦੇ ਅੰਦਰ ਵਿਸ ਜ਼ਹਿਰ ਭਾਵ ਕੇ ਕੁੜੱਤਣ ਬਹੁਤ ਜ਼ਿਆਦਾ ਹੁੰਦੀ ਹੈ, ਬਹੁਤ ਕੁੜੱਤਣ ਹੁੰਦੀ ਉਸ ਤੁੰਮੇ ਦੇ ਵਿੱਚ। ਇਸ ਲਈ ਪਾਤਸ਼ਾਹ ਕਹਿੰਦੇ ਨੇ ਅੱਡ ਨਾ ਉਹਦਾ ਕੋਈ ਕੀਮਤ ਲੈਣਾ ਚਾਹੇ ਤੇ ਅੱਧੀ ਵੀ ਕੀਮਤ ਨਹੀਂ ਪ੍ਰਾਪਤ ਹੋਵੇਗੀ, ਉਸ ਨੂੰ ਕੋਈ ਜ਼ਿਆਦਾ ਧਨ ਪਦਾਰਥ ਨਹੀਂ ਮਿਲਦਾ, ਉਹ ਕੇਵਲ ਦੇਖਣ ਮਾਤਰ ਹੈ, ਅੱਖਾਂ ਦੇ ਲੁਭਾਉਣ ਵਾਸਤੇ ਹੈ।
ਅੱਡ ਨਾ ਲਹੰਦੜੋ ਮੁੱਲ ਨਾਨਕ ਸਾਥ ਨਾ ਜੁਲੇ ਮਾਇਆ।
ਇਸ ਲਈ ਪਾਤਸ਼ਾਹ ਜੀ ਕਹਿੰਦੇ ਨੇ ਅੱਡ ਨਾ ਲਹੰਦੜੋ ਮੁੱਲ, ਉਸ ਦਾ ਮੁੱਲ ਉਹਨੂੰ ਅੱਧਾ ਵੀ ਪ੍ਰਾਪਤ ਨਹੀਂ ਹੁੰਦਾ ਹੈ। ਜੇ ਅਸੀਂ ਉਸ ਤੁੰਮੇ ਨੂੰ ਦੇਖ ਲਈਏ ਕਿ ਇਹ ਕਿਸੇ ਤਰਬੂਜ ਦੀ ਤਰਜ਼ ਤੇ ਜਾਂ ਕਿਸੇ ਖਰਬੂਜ਼ੇ ਦੀ ਤਰਜ਼ ਦੇ ਉੱਤੇ ਵਿਕ ਜਾਏਗਾ ਤੇ ਨਹੀਂ ਵਿਕੇਗਾ, ਕਿਉਂਕਿ ਤਰਬੂਜ ਵੀ ਉਸ ਸ਼ਕਲ ਦੇ ਹੁੰਦੇ ਨੇ, ਓਨੇ ਕੁ ਆਕਾਰ ਦੇ ਹੁੰਦੇ, ਖਰਬੂਜੇ ਵੀ ਕਈ ਉਸ ਨਸਲ ਦੇ ਨੇ। ਪਰ ਅਗਰ ਉਸ ਨੂੰ ਕੋਈ ਇਹ ਸਮਝ ਲਵੇ ਕਿ ਬਹੁਤ ਸੁੰਦਰ ਹੈ, ਸਵਾਦਿਸ਼ਟ ਹੋਵੇਗਾ ਤੇ ਖਰੀਦ ਲਵਾਂ, ਨਹੀਂ ਖਰੀਦੇਗਾ, ਕਿਉਂਕਿ ਕੇਵਲ ਉਹ ਅੱਖਾਂ ਦਾ ਚਲਕਾਰਾ ਪੈਣ ਕਰਕੇ ਇੱਕ ਭਰਮ ਭੁਲੇਖਾ ਹੀ ਹੈ। ਅੱਡ ਨਾ ਲਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ। ਅੱਧਾ ਵੀ ਮੁੱਲ ਉਹ ਪੱਲੇ ਨਹੀਂ ਪੈਂਦਾ ਹੈ ਉਸ ਦੇ ਵੇਚਣ ਵਾਲੇ ਦੇ। ਤੇ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਸ ਮਾਇਆ ਨੂੰ ਤੂੰ ਬਹੁਤ ਸੁੰਦਰ ਦੇਖ ਰਿਹਾ ਨਾ, ਮਾਇਆ ਦੇ ਰੰਗ ਚਮਾਸੇ ਚੋਜਾਂ ਨੂੰ ਦੇਖ ਰਿਹਾ, ਮਾਇਆ ਦੀ ਰੌਣਕ ਨੂੰ ਦੇਖ ਰਿਹਾ, ਭਾਈ ਇਹ ਸਾਥ ਨਾ ਜੁਲਈ ਮਾਇਆ, ਇਹ ਮਾਇਆ ਤੇਰੇ ਸਾਥ ਨਹੀਂ ਜਾਏਗੀ। ਸਰ ਕੁਤਾਵਲੀ ਵਿੱਚ ਇੱਕ ਧਰਮ ਗੱਲ ਕਹੀ ਹੈ, ਉਹ ਕਹਿੰਦੇ ਧਨ ਕੇ ਭਾਗੀ ਚਾਰ ਹੈ, ਧਰਮ ਚੋਰ ਨਿਰਪ ਆਗ, ਤੀਨ ਭਰਾਤ ਤੇ ਕਸ਼ਟ ਹੋਏ ਕਰੇ ਜੋ ਜੇਸ਼ਠ ਤਿਆਗ। ਇਹ ਧਨ ਦੇ ਚਾਰ ਹਿੱਸੇਦਾਰ ਨੇ, ਚਾਰ ਭਾਗੀ ਨੇ, ਪਰ ਜਿਹੜਾ ਹੈ ਨਾ ਵੱਡਾ ਧਰਮ, ਅਗਰ ਮਨੁੱਖ ਧਰਮ ਨੂੰ ਤਿਆਗ ਕੇ ਮਾਇਆ ਨੂੰ ਆਪਣੇ ਐਸ਼ ਇਸ਼ਰਤ ਦੇ ਵਿੱਚ ਵਰਤਦਾ ਹੈ ਨਾ, ਤੇ ਉਹ ਚੋਰ, ਧਰਮ ਚੋਰ ਨਿਰਪ ਆਗ, ਉਹ ਤਿੰਨਾਂ ਦਾ ਦੋਸ਼ੀ ਹੁੰਦਾ। ਚੋਰ ਉਸ ਨੂੰ ਚੁਰਾ ਸਕਦੇ ਨੇ, ਸਰਕਾਰ ਟੈਕਸ ਲੱਗ ਸਕਦੀ ਹੈ, ਅਗਿਆਨੀ ਉਸ ਦੀ ਗਲਤ ਇਸਤੇਮਾਲ ਕਰਕੇ ਵਿਕਾਰਾਂ ਦਾ ਭਾਗੀ ਬਣ ਸਕਦਾ। ਅਗਰ ਜੇ ਮਨੁੱਖ ਦੇ ਪਾਸ ਧਰਮ ਹੈ ਤੇ ਧਰਮ ਦਾ ਕਰਮ ਕਰਦਾ, ਧਰਮ ਦੀ ਕਿਰਤ ਕਰਦਾ, ਜਿਸ ਨੂੰ ਭਾਈ ਸਾਹਿਬ ਕਹਿੰਦੇ ਨੇ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਨ ਵਰਤਨ ਦਾ, ਆਪਣੇ ਧਰਮ ਦੀ ਕਿਰਤ ਕਰਕੇ ਉਹਦੇ ਵਿੱਚੋਂ ਧਨ ਮਾਇਆ ਪ੍ਰਾਪਤ ਕਰਕੇ ਗੁਰਸਿੱਖਾਂ ਦੀ ਸੇਵਾ ਕਰਦਾ, ਧਰਮ ਅਸਥਾਨਾਂ ਦੀ ਸੇਵਾ ਕਰਦਾ, ਗਰੀਬਾਂ ਦੀ ਸੇਵਾ ਕਰਦਾ, ਲੋੜਵੰਦਾਂ ਦੀ ਸੇਵਾ ਕਰਦਾ, ਉਹ ਮਾਇਆ ਸਫਲੀ ਹੋ ਜਾਂਦੀ ਹੈ। ਉਹ ਮਾਇਆ ਧਨ ਅਰਥ ਖਰਚ ਹੋ ਜਾਂਦੀ ਤੇ ਉਹ ਮਾਇਆ ਵੀ ਸਫਲੀ ਹੈ, ਪਰ ਜਿਹੜੀ ਮਾਇਆ ਵਿਕਾਰਾਂ ਦੇ ਵਿੱਚ ਖਰਚ ਹੁੰਦੀ ਹੈ। ਤੇ ਪਾਤਸ਼ਾਹ ਜੀ ਨੇ ਬੜੇ ਪਿਆਰੇ ਬਚਨ ਕਹੇ, ਚੌਥੀ ਜੋਤ ਸ੍ਰੀ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਹਰ ਕੇ ਅਰਥ ਖਰਚ ਨਹਿ ਸਕੈ ਜਮ ਕਾਲ ਸਹਿ ਸਿਰ ਪੀੜਾ। ਜਿਹੜਾ ਇਸ ਧਨ ਨੂੰ ਧਰਮ ਦੇ ਰਸਤੇ ਨਹੀਂ ਨਾ ਖਰਚ ਸਕਦਾ, ਧਰਮ ਦੇ ਵਾਸਤੇ ਇਸ ਨੂੰ ਲੇਖੇ ਵਿੱਚ ਨਹੀਂ ਲਾਉਂਦਾ, ਕਹਿੰਦੇ ਜਮ ਕਾਲ ਸਹਿ ਸਿਰ ਪੀੜਾ, ਉਹਨੂੰ ਜਮਾਂ ਦੀ ਕਾਲ ਦੀ ਜਮਾਂ ਦੀ ਪੀੜਾ ਸਹਿਣੀ ਪੈਂਦੀ ਹੈ। ਜਮਕਾ ਡੰਡ ਮੂੰਡਮੈ ਲੱਗਦਾ ਹੈ ਉਸ ਦੇ, ਕਿਉਂਕਿ ਇਸ ਮਾਇਆ ਦੇ ਨਾਲ ਅਨੇਕ ਪ੍ਰਕਾਰ ਦੇ ਵਿਕਾਰਾਂ ਨੂੰ ਵਿਹਾਜਦਾ, ਅਨੇਕ ਪ੍ਰਕਾਰ ਦੀ ਮੰਦੀ ਸੰਗਤ ਵਿੱਚ ਪੈ ਜਾਂਦਾ, ਵਿਵਚਾਰੀ ਵਿਕਾਰੀ ਬਣ ਜਾਂਦਾ ਹੈ, ਜਿਸ ਕਰਕੇ ਜਮਾਂ ਦੇ ਵਸ ਵਿੱਚ ਪੈਣਾ ਪੈਂਦਾ ਹੈ।
ਪੌੜੀ ਚਲਦਿਆਂ ਨਾਲ ਨਾ ਚੱਲੈ ਸੋ ਕਿਉਂ ਸੰਜੀਐ।
ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਸੁਚੇਤ ਕਰ ਰਹੇ ਨੇ, ਕਹਿੰਦੇ ਭਾਈ ਚਲਦਿਆਂ ਨਾਲ ਨਾ ਚੱਲੈ। ਜਿਹੜੀ ਵਸਤੂ ਚਲਦਿਆਂ ਦੇ ਨਾਲ ਹੀ ਨਹੀਂ ਚੱਲਣੀ, ਜਿਹੜੀ ਵਸਤੂ ਦਾ ਪਤਾ ਹੈ ਵੀ ਮੇਰੇ ਨਾਲ ਨਹੀਂ ਜਾਏਗੀ, ਅਸੀਂ ਕਦੇ ਵੀ ਉਸ ਦਾ ਸਾਥ ਨਹੀਂ ਕਰਦੇ ਜਿਸ ਨੇ ਸਾਡੀ ਮੰਜ਼ਿਲ ਤੇ ਸਾਥ ਨਹੀਂ ਨਿਭਾਉਣਾ। ਐਸਾ ਹੈ ਨਾ, ਚੌਂਕ ਦੇ ਵਿੱਚ ਕੋਈ ਦੋ ਮਨੁੱਖ ਖਲੋਤੇ ਹੋਣ, ਕਿਸੇ ਨੇ ਇੱਕ ਰਸਤੇ ਜਾਣਾ, ਦੂਸਰੇ ਨੇ ਦੂਜੇ ਰਸਤੇ ਜਾਣਾ, ਤੇ ਉਹ ਕਹੇ ਵੀ ਮੈਨੂੰ ਤੂੰ ਮੇਰੇ ਨਾਲ ਚੱਲ, ਤੇ ਉਹ ਨਾਲ ਚੱਲੇਗਾ ਨਹੀਂ, ਕਿਉਂਕਿ ਉਸ ਨੂੰ ਪਤਾ ਵੀ ਮੇਰੀ ਮੰਜ਼ਿਲ ਹੋਰ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨਾ ਕਲਯੁਗੀ ਜੀਵਾਂ ਦਾ ਉਧਾਰ ਕਰਦੇ ਕਰਦੇ ਜਦੋਂ ਇਹ ਤਲੰਬੇ ਸ਼ਹਿਰ ਤੋਂ ਅੱਗੇ ਗਏ, ਸੱਜਣ ਠੱਗ ਦਾ ਉਧਾਰ ਕਰਕੇ ਪਾਤਸ਼ਾਹ ਜੀ, ਤੇ ਦਾਤਾਰ ਪਾਤਸ਼ਾਹ ਇੱਕ ਸ਼ਹਿਰ ਦੇ ਵਿੱਚ ਜਾ ਕੇ ਸੁਭਾਏਮਾਨ ਹੋਏ। ਉੱਥੋਂ ਦੀ ਸ਼ਾਹੂਕਾਰ ਨੂੰ ਪਤਾ ਲੱਗਿਆ ਕਿ ਮੇਰੀ ਜ਼ਮੀਨ ਵਿੱਚ ਕੋਈ ਮਹਾਤਮਾ ਆਏ ਨੇ, ਟੂਕ ਮਾਤਰ ਬੇਨਤੀ ਕਰਨੀ ਹੈ। ਆਇਆ ਸਤਿਗੁਰੂ ਦੀ ਹਜ਼ੂਰੀ ਵਿੱਚ, ਪ੍ਰਸ਼ਾਦ ਪਾਣੀ ਦੀ ਸੇਵਾ ਕੀਤੀ, ਨੇਮ ਬਣਾ ਲਿਆ ਵੀ ਰੋਜ਼ ਜਾ ਕੇ ਗੁਰੂ ਦੇ ਦਰਸ਼ਨ ਕਰਨੇ ਨੇ। ਬਹੁਤ ਸਾਰੇ ਗੁਰਸਿੱਖਾਂ ਦਾ ਨੇਮ ਹੈ, ਮਾਈ ਭਾਈ ਦਾ ਨੇਮ ਹੈ ਭਾਈ, ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਆਉਣਾ, ਗੁਰੂ ਕੇ ਅੰਮ੍ਰਿਤ ਬਚਨ ਸੁਣਨੇ, ਤੇ ਫਿਰ ਜਾ ਕੇ ਦੁਕਾਨ ਖੋਲਣੀ, ਕਾਰੋਬਾਰ ਫਿਰ ਕਰਨਾ। ਸ਼ਾਹੂਕਾਰ ਨੇ ਇਹ ਨੇਮ ਬਣਾ ਲਿਆ, ਪਹਿਲਾਂ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਤੇ ਫਿਰ ਆਪਣੀ ਦੁਕਾਨ ਤੇ ਜਾਣਾ। ਗੁਆਂਢੀ ਨੇ ਪੁੱਛਿਆ ਵੀ ਤੂੰ ਰੋਜ਼ ਕਿੱਥੇ ਜਾਂਦਾ, ਕਹਿੰਦੇ ਬਾਹਰ ਮਹਾਤਮਾ ਆਏ ਨੇ गुरु नानक साहब जी मैं उन्होंने दर्शन करने वास्ते जाना हूं। कहिंदा भी मैनू भी नाल ले चलिया करो। कहिंदा ठीक है तुम ही नाल तुर पे। जो अद्धे एक रस्ते गए ना तो कहिंदा भी हुण मैं अगे तेरे नाल नहीं जा सकता, हुण मैं तेरे नाल नहीं जाना क्योंकि मेरी मंजिल होर है तेरी होर है। वो वेसवा के अड्डे ते जाण वाला पापी ते शाहूकार गुरु नानक साहब के दर्शन करन वाला है। उन्हां दोनों ने अद्धा रस्ता ते चलना ते अद्धा रस्ता अपने अपने रस्ते चल पैना। एक दिन शाहूकार कहन लगे भी तेरे नाल मेरी कोई सांझ नहीं है, तू होर पासे जाना मैं गुरु पातशाह जी के दर्शन करने ने। वो कहिंदा आपां गुआंढी तां हां ना, अपनिया दुकाना नाल नाल ने, इन्हें ते साथ निभा ना मेरे नाल। कहिंदा नहीं मैं तेरे नाल साथ नहीं निभा सकदा, तू मेरे नाल मेरी मंजिल तक ही नहीं जाना तो मैं तेरा साथी क्यों बना। जिस वस्तु ने नाल ही नहीं जाना मनुख दे इत्थे ही रह जाना। फिर उसने पातशाह कहिंदे चलदे नाल ना चलै सो क्यों संजी है, उसनू क्यों इकत्र करना, कादे वास्ते इकट्ठे करना। उसनू जिस वस्तु ने साथ ने देना है
इसका कहो क्या जतन जिस ते वंजी है।
पातशाह जी कहिंदे ने इसका कहो क्या जतन, दसो उसका की जतन है, उसका की साधन हो सकता है, उसका की तरीका हो सकता है जिस करके उसनू वंजिए वंजिया जा सके।
हर विसर है क्यों त्रिपतावै ना मन रंजिया।
पातशाह जी कहिंदे ने कि हर विसरया हरी परमात्मा दे भुलिया, परमेश्वर दे भुलण करके किवें तृप्ति हो सकती है, संजिया किवें आनंद हो सकदा, आत्मक आनंद की किवें प्राप्ति हो सकती है जे परमात्मा ही भुल गए। क्योंकि बेमुख होए राम ते लगन जन्म वियोग, खिनमे कौड़े होए गए जितने माया भोग, विच न कोई कर सके किस्त रोवे रोज, कीता किशु न होवे जे लिखिया तुर संजोग। पर साहब कहिंदे बदभागी मेरा प्रभ मिले ता उतरे सब बियोग। सारे विछोड़े ही उतर जाते ने जे वड्डे भागां नाल प्रभु की गुरु की संगत प्राप्त हो जाए। तो जे परमात्मा विसर गया भुल गया क्यों तृप्तावे, किवें तृप्त हो सकदा मनुख। मनुख माया दे नाल तृप्त नहीं हो सकदा, भोगां दे नाल किसे दी अजे तक तृप्ति नहीं होई है, पदार्थां नाल किसे दी मनसा अज तक भरी नहीं है, वो तो सगो ज्यादा तो ज्यादा वधदी जांदी है। भोगी मनुख होर भोगी बन जाता है, भोगों भोगदा होया रोगी बन जाता है। क्योंकि साहबां दा फसल है भोग फैसला है भोगन ता रोगन, जितना ज्यादा मनुख भोगी है उतना ही ज्यादा रोगी है। क्योंकि मालक नूं भुल जाता है, परमेश्वर नूं भुलण करके त्रेह तृप्ति हो सकती है, किवें रज्या जा सकता है। इसलिए सतगुरु जी कहिंदे ने ना मन रंजी है, उहदा मन कदे रंजीए प्रसन्न नहीं हुंदा, उहदा मन कदे टिकाओ विच नहीं आउंदा, किहदा मन उहदा कदे प्रसन्नता विच नहीं आउंदा। अज तक कोई ऐसा दिसिया ते जिहड़ा कहे मैं बहुत आनंदित हो गया, मेरे कोल बहुत धन संपत्ति पदार्थ ने, अरबां खरबां मेरे कोल धन है, देश दियां विदेश दियां बैंकां मेरियां भरियां होईयां, ते हुण मैं प्रसन्न हुण मैं लोड़ नहीं है, हुण मैं आनंदित हो गया नहीं। ओ सगो तृष्णा बिरले ही की बुझी है, कोट जोर है लाख करोड़ है मन ना हो रहे, परे परे ही को लुझी है, वो तो ज्यादा वधदी जांदी है। फिर इहदा कोई साधन भी हैगा भई जिहदे नाल मन प्रसन्न हो सके तृष्णा बुझ सके। सतगुरु कहिंदे हां हर एक रोग की दवाई है, जितने भी रोग ने न उन्हां दा इलाज कुदरत ने बनाया होया, पर असी उस इलाज की वरतों नहीं करते हां। पातशाह कहिंदे तृष्णा बुझ सकती है, कादे नाल तृष्णा बुझ जाए ਹਰ ਕੈ ਨਾਮ, ਪਰਮਾਤਮਾ ਦੇ ਨਾਮ ਨਾਲ ਤ੍ਰਿਸ਼ਨਾ ਬੁੱਝ ਸਕਦੀ ਹੈ, ਕਿਉਂਕਿ ਜਿਹੜਾ ਨਾਮ ਜਪਣ ਵਾਲਾ ਹੈ ਨਾ, ਸੰਗਤ ਕਰਨ ਵਾਲਾ ਹੈ, ਉਸ ਨੂੰ ਆਪਣੇ ਗੁਜ਼ਾਰੇ ਜੋਗੀ ਪੂੰਜੀ ਪ੍ਰਾਪਤ ਹੋ ਜਾਂਦੀ ਹੈ ਅਤੇ ਉਹ ਆਨੰਦਿਤ ਹੋ ਜਾਂਦਾ ਹੈ, ਪ੍ਰਸੰਨਤਾ ਵਿੱਚ ਹੋ ਜਾਂਦਾ ਹੈ। ਭਾਈ ਸਿੰਘ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ, ਜਿਹਦੀ ਪ੍ਰੇਰਣਾ ਨਾਲ ਭਾਈ ਸਿੰਘ ਅਤੇ ਭਾਈ ਜੋਧ, ਇਹਨਾਂ ਦੀ ਪ੍ਰੇਰਣਾ ਦੇ ਨਾਲ ਗੁਰੂ ਅੰਗਦ ਸਾਹਿਬ ਜੀ ਜਿਹੜੇ ਬਣੇ ਨੇ ਨਾ, ਇਹ ਭਾਈ ਲਹਿਣਾ ਜੀ ਸੀ। ਭਾਈ ਲਹਿਣਾ ਜੀ ਇਹਨਾਂ ਦੋਨਾਂ ਸਿੱਖਾਂ ਦੀ ਪ੍ਰੇਰਣਾ ਦੇ ਨਾਲ ਗੁਰੂ ਨਾਨਕ ਦੇ ਚਰਨਾਂ ਦੇ ਸੇਵਕ ਬਣੇ। ਭਾਈ ਲਹਿਣਾ ਜੀ ਦੁਕਾਨ ਕਰਦੇ ਨੇ, ਭਾਈ ਸਿੰਘ ਮਜ਼ਦੂਰੀ ਕਰਕੇ ਆਇਆ, ਆਣ ਕੇ ਕਹਿਣ ਲੱਗਿਆ ਭਾਈ ਲਹਿਣਾ ਵੀ ਇਹ ਕੁਝ ਪੈਸੇ ਗੁਰੂ ਨਾਨਕ ਨੇ ਅੱਜ ਬਖਸ਼ਿਸ਼ ਕੀਤੇ ਨੇ, ਮਿਹਨਤ ਮਜ਼ਦੂਰੀ ਵਿੱਚੋਂ ਮਿਲੇ ਨੇ, ਤੇ ਅਸੀਂ ਕੱਲ ਦਾ ਕੁਝ ਛਕਿਆ ਨੇ, ਭੁੱਖੇ ਆ, ਗਰੀਬੀ ਇਤਨੀ ਹੈ, ਪਰ ਇਹ ਲੈ ਤੇ ਮੈਨੂੰ ਰਸਤ ਦੇ ਦੇ, ਮੈਨੂੰ ਸਿੱਧਾ ਦੇ ਦੇ, ਆਟਾ ਦਾਲ ਆਦਿਕ ਦੇ ਦੇ। ਤੇ ਭਾਈ ਲਹਿਣਾ ਪਹਿਲਾਂ ਤੋਂ ਹੀ ਧਾਰਮਿਕ ਖਿਆਲਾਂ ਵਾਲਾ ਵਿਅਕਤੀ ਸੀ, ਇਸੇ ਕਰਕੇ ਦੇਵੀ ਦੇ ਚਾਲੇ ਜਾਂਦਾ ਸੀ, ਉਹ ਵੱਖਰੀ ਬਾਤ ਹੈ। ਉਸਨੇ ਸੋਚਿਆ ਵੀ ਇਹਦੇ ਕੋਲ ਪੈਸੇ ਬਿਲਕੁਲ ਥੋੜੇ ਨੇ, ਤਿੰਨ ਚਾਰ ਪੈਸੇ ਨੇ, ਕੱਲ ਦਾ ਪਰਿਵਾਰ ਸਾਰਾ ਭੁੱਖਾ ਏ, ਇਹ ਤਾਂ ਇੱਕ ਡੰਗ ਦੇ ਗੁਜ਼ਾਰੇ ਜੋਗਾ ਵੀ ਨਹੀਂ। ਤੇ ਉਸਨੇ ਉਹਦਾ ਸਿੱਧਾ ਦੇ ਕੇ ਨਾ, ਇਤਿਹਾਸ ਕਹਿੰਦਾ ਇੱਕ ਦੋ ਕੁ ਬੁੱਕ ਆਟੇ ਦੇ ਹੋਰ ਪਾ ਦਿੱਤੇ ਉਹਦੇ ਆਟੇ ਵਿੱਚ। ਭਾਈ ਲਹਿਣਾ ਜਦੋਂ ਆਟੇ ਦੇ ਦੋ ਬੁੱਕ ਪਾ ਦਿੱਤੇ, ਕਹਿੰਦਾ ਸੀਆਂ ਲੈ ਜਾ, ਤੇ ਭਾਈ ਸੀਆਂ ਕਹਿਣ ਲੱਗਿਆ ਲਹਿਣਿਆ ਤੇ ਚਿੱਲ ਜਿਹੜੀ ਮੈਨੂੰ ਵਸਤੂ ਦਿੱਤੀ ਸੀ ਰਸਤ, ਉਹ ਤਾਂ ਮੇਰੇ ਪੈਸਿਆਂ ਦੀ ਸੀ ਜਿਹੜੇ ਮੈਨੂੰ ਗੁਰੂ ਨੇ ਬਖਸ਼ਿਸ਼ ਕੀਤੇ ਨੇ, ਪਰ ਜਿਹੜੇ ਬਾਅਦ ਵਿੱਚ ਆਟਾ ਪਾਇਆ ਇਸ ਕਿਸ ਗੱਲ ਦਾ ਹੈ। ਇਹ ਕਹਿੰਦਾ ਮੈਂ ਆਪਣੇ ਵੱਲੋਂ ਤੈਨੂੰ ਦਿੱਤਾ ਹੈ, ਤੂੰ ਗੁਰੂ ਨਾਨਕ ਦਾ ਸਿੱਖ ਹੈ, ਮੈਨੂੰ ਤੇਰੇ ਤੇ ਤਰਸ ਆ ਗਏ ਕਿ ਤੁਸੀਂ ਰੱਜ ਕੇ ਪ੍ਰਸ਼ਾਦਾ ਛਕ ਲਓਗੇ। ਕਹਿੰਦਾ ਲੈਣਿਆ ਜਿਸ ਗੁਰੂ ਨਾਨਕ ਨੇ ਮੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਹੈ ਨਾ, ਉਸਨੇ ਮੈਨੂੰ ਇਹ ਵੀ ਗਿਆਨ ਦਿੱਤਾ ਹੈ ਕਿ ਸਿੱਖਾ ਜੇ ਸਿੱਖੀ ਦੀ ਮੰਜ਼ਿਲ ਤੇ ਪਹੁੰਚ ਲਈ ਤੇ ਸੰਤੋਖੀ ਜੀਵਨ ਬਣਾ ਲੈ, ਕਿਉਂਕਿ ਸਮ ਸੰਤੋਖ ਨਾ ਆਨ ਸੁਖ ਤਪ ਨਾ ਖਿਮਾ ਸੰਗ ਜਾਣ। ਕਿਸੇ ਤੇ ਖਿਮਾ ਕਰ ਦੇਣੀ, ਇਹਦੇ ਵਰਗਾ ਵੱਡਾ ਕੋਈ ਤਪ ਨਹੀਂ ਹੈ, ਤੇ ਸੰਤੋਖੀ ਜੀਵਨ ਬੁਲਾ ਲੈਣਾ, ਇਹਦੇ ਵਰਗੀ ਕੋਈ ਸ਼ਾਂਤੀ ਨਹੀਂ ਹੈ, ਸੰਤੋਖ ਵਰਗਾ ਕੋਈ ਸਿੱਖ ਸੁੱਖ ਨਹੀਂ, ਤਪ ਵਰਗੀ ਖਿਮਾ ਵਰਗਾ ਕੋਈ ਤਪ ਨਹੀਂ। ਇਸ ਕਰਕੇ ਮੈਨੂੰ ਗੁਰੂ ਨਾਨਕ ਨੇ ਸੰਤੋਖ ਬਖਸ਼ਿਆ, ਮੈਨੂੰ ਜੇ ਇਹ ਪੈਸੇ ਨਾ ਵੀ ਨਾ ਮਿਲਦੇ ਤੇ ਤਾਂ ਵੀ ਮੈਂ ਕਿਸੇ ਅੱਗੇ ਹੱਥ ਨਹੀਂ ਅੱਡਣਾ ਸੀ ਕਿ ਮੈਂ ਵੀ ਭੁੱਖਾ ਤੇ ਮੇਰਾ ਪਰਿਵਾਰ ਭੁੱਖਾ, ਕਿਉਂਕਿ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਮੇਰੇ ਤੇ ਬਖਸ਼ਿਸ਼ ਕਰ ਦਿੱਤੀ ਹੈ, ਰਹਿਮਤ ਕਰ ਦਿੱਤੀ ਹੈ, ਇਨ੍ਹਾਂ ਪਦਾਰਥਾਂ ਦੇ ਨਾਲ ਮਨ ਰੱਜਦਾ ਨਹੀਂ ਹੈ, ਮਨ ਪ੍ਰਸੰਨਤਾ ਵਿੱਚ ਨਹੀਂ ਹੁੰਦਾ ਹੈ।
ਪ੍ਰਭੂ ਛੋਟ ਅੰਨ ਲਾਗੈ ਨਰਕ ਸਮੰਜੀਐ।
ਸਾਹਿਬ ਕਹਿੰਦੀ ਜਿਹੜੇ ਪ੍ਰਭੂ ਨੂੰ ਛੋੜ ਕੇ, ਗੁਰੂ ਨੂੰ ਛੱਡ ਕੇ ਅੰਨ ਲਾਗੈ ਹੋਰਨਾਂ ਦੇ ਨਾਲ ਜੁੜਦੇ ਨੇ, ਖਸਮ ਛੋਟ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ। ਹਰਿਮੰਦਰ ਸਾਹਿਬ ਜੀ ਵੀ ਮੱਥਾ ਟੇਕ ਲੈਣਾ, ਜੇ ਘਰ ਰਸਤੇ ਦੇ ਵਿੱਚ ਕੋਈ ਕਬਰ ਆ ਗਈ ਉਹਨੂੰ ਵੀ ਨਿਸ਼ਚਾ ਸਿਰ ਝੁਕਾ ਦੇਣਾ, ਕੋਈ ਪਿੱਪਲ ਆ ਗਿਆ ਉਹਨੂੰ ਵੀ ਮੱਥਾ ਟੇਕ ਦੇਣਾ, ਹੋਰ ਕੋਈ ਅਸਥਾਨ ਆ ਗਿਆ ਉੱਥੇ ਵੀ ਆਪਣੀ ਸ਼ਰਧਾ ਪ੍ਰਗਟ ਕਰ ਦੇਣੀ। ਇਹ ਠੀਕ ਹੈ, ਸ਼ਰਧਾ ਹੋਣੀ ਚਾਹੀਦੀ ਹੈ, ਪਰ ਸਿੱਖ ਦਾ ਸਿਰ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਣਾ ਚਾਹੀਦਾ, ਸਤਿਕਾਰ ਹਰ ਇੱਕ ਦਾ ਕਰਨਾ ਹੈ, ਚਾਹੇ ਕੋਈ ਵੀ ਬਜ਼ੁਰਗ ਹੈ, ਭਗਤ ਹੈ, ਸੰਤ ਹੈ, ਸਤਿਕਾਰ ਹਰ ਇੱਕ ਦਾ ਕਰਨਾ, ਪਰ ਸਿਰ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਣਾ। ਸੰਤਾਂ ਮਹਾਂਪੁਰਸ਼ਾਂ ਦਾ ਸਤਿਕਾਰ ਜ਼ਰੂਰੀ ਹੈ, ਪਰ ਗੁਰੂ ਭਾਵਨਾ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਲਾਉਣੀ ਹੈ। ਤੇ ਜੇ ਸਿੱਖ ਦਾ ਸਿਰ ਥਾਂ ਥਾਂ ਦੇ ਉੱਤੇ ਝੁਕਦਾ ਰਹੇ, ਉਹ ਸਿਰ ਦੀ ਜਿਹੜੀ ਪਦਵੀ ਹੈ ਨਾ, ਉਹ ਖੋ ਬੈਠਦਾ। ਹਰ ਦਰ ਪੇ ਝੁਕ ਜਾਏ ਸਰ, ਉਸੇ ਸਰ ਨਹੀਂ ਕਹਤੇ, ਜਿਸ ਦਰ ਪੇ ਨਾ ਝੁਕੇ ਸਰ, ਉਸੇ ਦਰ ਨਹੀਂ ਕਹਤੇ। ਇਹ ਕੇਵਲ ਗੁਰੂ ਦਾ ਦਰ ਹੈ ਜਿੱਥੇ ਸਿੱਖ ਦਾ ਸਿਰ ਝੁਕਣਾ। ਇਸ ਲਈ ਪਾਤਸ਼ਾਹ ਜੀ ਕਹਿੰਦੇ ਪ੍ਰਭੂ ਛੋੜ ਅੰਨ ਲੱਗ ਹੈ, ਜਿਹੜੇ ਪ੍ਰਭੂ ਨੂੰ ਛੱਡ ਕੇ ਹੋਰਨਾਂ ਦੇ ਨਾਲ ਲੱਗਦੇ ਨੇ, ਉਹਨਾਂ ਨੂੰ ਕੀ ਫਰਕ ਪੈ ਜਾਏਗਾ ਵੀ ਮੱਥਾ ਟੇਕ ਲਿਆ ਹੋਰ ਕਿਸੇ ਮੜੀ ਮਸਾਲੀ ਤਾਂ ਕੀ ਹੋ ਗਿਆ ਤੇ ਸਤਿਗੁਰੂ ਕਹਿੰਦੇ ਨੇ ਕੀ ਹੋਏਗਾ ਨਰਕ ਸਮੰਜੀ ਹੈ ਨਰਕਾਂ ਵਿੱਚ ਸਮਾਉਣਾ ਪਵੇਗਾ ਨਰਕਾਂ ਵਿੱਚ ਪੈਣਾ ਪਵੇਗਾ ਕਿਉਂਕਿ ਆਪਣੇ ਮਾਲਕ ਨੂੰ ਛੱਡ ਕੇ ਨਾ ਦੂਸਰੇ ਦੇ ਜਾ ਕੇ ਸੇਵਕ ਬਣੀਏ ਤੇ ਨਾ ਇਸ ਲੋਕ ਵਿੱਚ ਸਤਿਕਾਰ ਮਿਲਦਾ ਨਾ ਪਰਲੋਕ ਵਿੱਚ ਹੀ
ਹੋ ਕਿਰਪਾਲ ਦਿਆਲ ਨਾਨਕ ਭਾਉ ਭੰਜੀ
ਅਰਦਾਸ ਕਰੀਏ ਸਤਿਗੁਰੂ ਜੀ ਹੋ ਕਿਰਪਾਲ ਦਿਆਲ ਹੇ ਦਇਆ ਦੇ ਘਰ ਹੇ ਕਿਰਪਾਲੋ ਦਿਆਲੋ ਸਤਿਗੁਰੂ ਜੀ ਕਿਰਪਾ ਕਰੋ ਨਾਨਕ ਭਾਉ ਭੰਜੀ ਹੈ ਇਹ ਜਿਤਨੇ ਵੀ ਸਾਰੇ ਭਾਉ ਭੈ ਦਰ ਆਦਿਕ ਨੇ ਨਾ ਇਹ ਸਾਡੇ ਸਾਰੇ ਹੀ ਕੱਟੇ ਜਾਣ ਡਰ ਦੀ ਨਿਵਿਰਤੀ ਹੋ ਜਾਏ ਨਿਰਭਉ ਦੇ ਨਾਲ ਜੁੜ ਜਾਈਏ ਕਿਉਂਕਿ ਨਿਰਭਉ ਨਾਲ ਜੁੜਾਂਗੇ ਭੈ ਆਪਣੇ ਆਪ ਖਤਮ ਹੋ ਜਾਣੇ ਨੇ
ਛੋੜ ਅੰਨ ਲਾਗੈ ਨਰਕ ਸਮੰਜੀਐ ਹੋ ਕਿਰਪਾਲ ਦਿਆਲ ਨਾਨਕ ਭਾਉ ਭੰਜੀਐ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਠਾਕੁਰ ਤੁਮ ਪੈ
ਅਰਦਾਸ ਜੀਉ ਪਿੰਡ ਸਭ
ਤੇਰੀ ਰਾਸ
ਤੂੰ ਮਾਤ ਪਿਤਾ ਹਮ ਬਾਰਕ
ਤੁਮਰੀ ਕਿਰਪਾ ਮੈਂ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਗਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੇ ਦੇ ਕੇ ਅਣ ਦੇਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਹੇ ਤਿਨਾਂ ਦੇ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੋ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਹਜ਼ੂਰੀ ਅੰਦਰ ਦੀਵਾਨ ਸਜੇ ਹੋਏ ਦੀਵਾਨਾ ਅੰਦਰ ਆਸਾ ਜੀ ਦੇ ਵਾਰ ਦੇ ਕੀਰਤਨ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਕਥਾ ਵਿਚਾਰ ਹੋਈ ਹੈ ਹਜ਼ੂਰ ਕੀਰਤਨ ਕਰਦਿਆਂ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਅਗਾਹਾਂ ਤੋਂ ਸਮਾਤ ਬਖਸ਼ੋ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਵਿਖੇ ਵਸਾਉਣਾ ਤਿੰਨ ਫੁੱਲ ਪ੍ਰੇਮ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਸਰਬੱਤ ਸੰਗਤ ਨੂੰ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਦੇ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਕਿਰਪਾ ਕਰੋ ਹੁਕਮ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਵੋ ਚਾਹੈ ਖੋਜ ਸ਼ਬਦ ਮੈਲੇ ਰਾਜ ਕਰੇਗਾ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਬੋਲੇ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸਾਹਿਬ ਜੀ ਜੈਸੇ ਕੁਲਾ ਬਦੂ ਅੰਗ ਰਚਿਤ ਸ਼ਿੰਗਾਰ ਖੋੜਸ ਤੇਈ ਗਨਕਾ ਰਚਿਤ ਸਗਲ ਸ਼ਿੰਗਾਰ ਜੀ ਕੁਲਾ ਬਦੂ ਸੇਜਾ ਸਮੈਂ ਰਮੈ ਪਤਾਰੇਕ ਬੇਸਵਾਨੇਕ ਸਹਿ ਕਰਤ ਬਿਵਚਾਰ ਜੀ ਕੁਲਬਦੁ ਸੰਗਮ ਸੁਜਸ ਨਿਰਦੋਖ ਮੋਖ ਬੇਸਵਾ ਪਰਸਤ ਅਪ ਜਸ ਹੋਏ ਵਿਕਾਰ ਜੀ ਤੈਸੇ ਗੁਰਸਿੱਖਨ ਕੋ ਪਰਮ ਪਵਿੱਤਰ ਮਾਇਆ ਸੋਈ ਦੁਖਦਾਇਕ ਹੋਏ ਦਹਿਤ ਸੰਸਾਰ ਜੀ ਸੁਕਹੋ ਟਲ ਗੁਰ ਸੇਵੀਐ ਅਹਿਨ ਸੁਸਹਿਜ ਦਰਸ਼ਨ ਪਰਤੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਨੂਰ ਅਰਸੋ ਕੁਰਸੋ ਝੱਟੀ ਐ ਤੁਦ ਡਿੱਠੇ ਸੱਚੇ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹਾਂ ਦਸ਼ਾ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਤਹਿ ਸੰਚੰਤ ਬਿਖਿਆ ਸ਼ਲੰ ਸ਼ਿਦਰੰ ਨਾਨਕ ਬਿਨ ਹਰ ਸੰਗ ਨ ਚਾਲਤੇ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਤਹਿ ਸੰਚੰਤ ਬਿਖਿਆ ਸ਼ਲੰ ਸ਼ਿਦਰੰ ਨਾਨਕ ਬਿਨ ਹਰ ਸੰਗ ਨ ਚਾਲਤੇ ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ ਅੱਡ ਨਾ ਲਹੰਦੜੋ ਮੁੱਲ ਨਾਨਕ ਸਾਥ ਨ ਜੁਲਈ ਮਾਇਆ ਪੌੜੀ ਚਲਦਿਆਂ ਨਾਲ ਨਾ ਚੱਲੈ ਸੋ ਕਿਉਂ ਸੰਜੀਐ ਤਿਸਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ ਹਰ ਬਿਸਰਿਐ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ।